మహిగై కీలాజి అశ్కోవిందాస్తువార్ చూకోటలు సేవియని సుహాయ దర్శన్ పర్సే గురు పేజన్ మరణ దుఃఖ జాయ ఓ వైశిఫ్ట్ కు సముదే నూరి అర్సో కుర్సో చటియే ఉడిఠే సచ్చే పాతశాహ మన జన్మ జన్మ ది కటియే సజ్జన సచ్చా పాతశాహ శిరసాన స్వాహో ఇస్ పాస్ బేఠే సోహియే సవనా లావే స్వాహో సజ్జన సచ్చా పాతశాహ శిరసాన స్వాహో ఇస్ పాస్ బేఠే సోహియే సవనా లావే స్వాహో
గురు సాహిబ్ జీయో ਹਰ ਜੇਠ ਜੜਨ ਦਾ ਲੋੜੀ ਹੈ ਜਿਸ ਅੱਗਾ ਸਾਵਨ ਵਰਨ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬਨ
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸ਼ੁਭ ਦਿਹਾੜਾ ਜੇਠ ਦੇ ਮਹੀਨੇ ਦੀ ਸੰਗਰਾਂਦ ਹੈ ਜੋ ਬਾਰਾਂ ਮਹੀਨਿਆਂ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਕਰਨ ਤੋਂ ਉਪਦੇਸ਼ ਦਿੱਤੇ ਹਨ, ਸਿੱਖਿਆ ਦਿੱਤੀ ਹੈ। ਉਹ ਜੇਠ ਦੇ ਮਹੀਨੇ ਵਿੱਚ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਇਹ ਮਹੀਨਾ ਚੰਗਾ ਸੁਭਾਵਾਨ ਚੜ੍ਹੇ, ਇਸ ਵਿੱਚ ਕਲ ਕਲੇਸ਼ ਨਾ ਹੋਣ, ਸ਼ਾਂਤੀ ਹੋਵੇ, ਸੁੱਖ, ਸਾਡੀਆਂ ਇੱਛਾਵਾਂ ਵੀ ਸ਼ੁਭ ਪੂਰਨ ਹੁੰਦੀਆਂ ਰਹਿਣ। ਸਵੇਹੀ ਆਪਣਾ ਮਨੋਰਥ ਹੁੰਦਾ ਹੈ। ਜੋ ਸਤਿਗੁਰੂ ਮਹਾਰਾਜ ਜੀ ਨੇ ਜੇਠ ਦੇ ਮਹੀਨੇ ਦੁਆਰਾ ਜੋ ਅਸੀਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਹੇ, ਅਤੇ ਉਹ ਜੋ ਉਪਦੇਸ਼ ਜਾਂ ਸਿੱਖਿਆ ਸਤਿਗੁਰੂ ਸਾਹਿਬ ਜੀ ਨੇ ਦਿੱਤੀਆਂ ਹਨ, ਉਹਨਾਂ ਦੇ ਵਿਚਾਰ ਕਰ ਲਈਏ। ਕਿਉਂਕਿ ਇਸੇ ਵਾਸਤੇ ਹੀ ਘਰਾਂ ਤੋਂ ਦੂਰ ਨੇੜੇ ਤੋਂ ਇਹ ਭਾਵਨਾ ਰੱਖ ਕੇ ਉਤਸ਼ਾਹ ਦੇ ਨਾਲ, ਸ਼ਰਧਾ ਦੇ ਨਾਲ ਇੱਥੇ ਪੁੱਜੇ ਹਾਂ। ਜੋ ਸਤਿਗੁਰੂ ਮਹਾਰਾਜ ਜੀ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ, ਉਹ ਪ੍ਰੇਮ ਦੇ ਨਾਲ ਸਰਵਣ ਕਰੀਏ।
ਹਰ ਜੇਠ ਜੜਨ ਦਾ ਲੋੜੀ ਹੈ ਜਿਸ ਅੱਗੇ ਸਾਵਨ ਵਨ।
ਸੰਸਾਰ ਜੋ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਕੀਤੀ ਹੈ, ਸੋ ਇਹ ਤੋਂ ਸਾਨੂੰ ਇਹਨਾਂ ਨੇਤਰਾਂ ਦੁਆਰਾ ਪ੍ਰਤੱਖ ਹੀ ਦਿਸ ਰਿਹਾ ਹੈ। ਆਪ ਜਿੰਨਾ ਵੀ ਰੂਪ ਰੰਗ ਹੈ, ਸਰੀਰ ਹਨ, ਸਥੂਲ, ਇਹਨਾਂ ਨੂੰ ਨੇਤਰ ਵੇਖ ਸਕਦੇ ਹੈ। ਵੇਖਣ ਦੇ ਨਾਲ ਵੇਖ ਵੀ ਤਾਂ ਸਕਦੇ ਹੈ ਜੇ ਨੇਤਰਾਂ ਦੀ ਬਿਰਤੀ ਦੇਖ, ਜਿਹੜੀ ਚੀਜ਼ ਵੇਖਣੀ ਹੈ ਉਸ ਦੇ ਨਾਲ ਉਸਦਾ ਸੰਬੰਧ ਹੋ ਜਾਏ, ਮੇਲ ਹੋ ਜਾਏ, ਤਾਂ ਉਹ ਦਿਸਦੀ ਹੈ। ਜੇ ਉਸਦੇ ਵਿੱਚ ਕੋਈ ਪਰਦਾ ਆ ਜਾਏ ਫਿਰ ਵੀ ਦਿਸਦੀ ਨਹੀਂ, ਜਾਂ ਨਿਗਾਹ ਨੇਤਰ ਕਮਜ਼ੋਰ ਹੋਣ ਫਿਰ ਵੀ ਦਿਸਦੀ ਨਹੀਂ ਹੈ। ਸੋ ਇਹ ਸੰਸਾਰ ਦੀ ਤਾਂ ਸੰਸਾਰ ਕਹਿੰਦੇ ਕਿ ਜਿੰਨੀ ਵੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ੁਰ ਦੀ ਪੈਦਾ ਕੀਤੀ ਹੋਈ ਹੈ, ਚਾਰੇ ਖਾਣੀਆਂ, ਇਹਦੇ ਵਿੱਚ 84 ਲੱਖ ਜੀਵ, ਇਹਨੂੰ ਸੰਸਾਰ ਕਹਿ ਦਿੰਦੇ ਹੈ। ਸੋ ਸੰਸਾਰ ਅਤੇ ਦੂਸਰਾ ਪਾਸਾ ਹੈ ਪਰਮੇਸ਼ੁਰ। ਇਹ ਦੋਈ ਪਕਸ਼ ਹਨ। ਜੇ ਤਾਂ ਸੰਸਾਰ ਦੇ ਵਿੱਚ ਲੱਗ ਜਾਈਏ, ਇਸ ਦੇ ਵੇਖਣ ਵਿੱਚ ਜੋ ਸੰਸਾਰ ਸੰਬੰਧੀ ਜਾਂ ਅਨਾਤਮਕ ਵਾਰ ਗੱਲਾਂ ਬਾਤਾਂ ਹੋ ਰਹੀਆਂ, ਉਹ ਕੰਨ ਦੇ ਸੁਣ ਵਿੱਚ ਲੱਗੇ ਰਹਿਣ ਅਤੇ ਆਪਣਾ ਜਿਹੜਾ ਮਨ ਹੈ ਉਹ ਵੀ ਆਪਣੇ ਫੁਰਨੇ ਦੁਆਰਾ ਫਿਰ ਬੋਲਣ ਦੁਆਰਾ ਉਹੀ ਜੇ ਬਚਨ ਬੋਲਦੇ ਰਹੀਏ, ਫਿਰ ਤਾਂ ਸੰਸਾਰ ਦੇ ਵਿੱਚ ਹੀ ਰਹਿ ਜਾਈਦਾ ਹੈ। ਇਹ ਪਾਸਾ ਵੱਧਦਾ ਵੱਧਦਾ ਬਹੁਤ ਸਾਰਾ ਵੱਧ ਜਾਂਦਾ ਹੈ। ਦੂਸਰਾ ਵਾਹਿਗੁਰੂ ਪਰਮੇਸ਼ੁਰ ਅੰਤਰਜਾਮੀ ਹੈ, ਜਿਸਨੇ ਰਚਨਾ ਰਚੀ ਹੈ, ਪਰ ਇਸ ਦੇ ਵਿੱਚ ਗੁਪਤ ਰੂਪ ਹੋ ਕੇ ਬਿਰਾਜ ਰਿਹਾ ਹੈ। ਅਤੇ ਉਸ ਦੇ ਹੁਕਮ ਦੇ ਵਿੱਚ ਹੈ ਜਿੰਨੀ ਵੀ ਇਹ ਸ੍ਰਿਸ਼ਟੀ ਹੈ, ਅਤੇ ਇਹਦੇ ਅੰਦਰ ਵੀ ਸੰਸਾਰ ਦੇ ਅੰਦਰ ਆਪਣੇ ਸਰੀਰ ਦੇ ਅੰਦਰ ਅਤੇ ਬਾਹਰ ਵੀ ਇੱਕ ਸਮਝਾਉਣ ਵਾਸਤੇ ਗੱਲ ਹੈ ਵੀ ਤਿੰਨ ਅਵਸਥਾ ਜਿਹੜੀਆਂ ਨੇ ਹਾਲਤਾਂ ਹੈ ਉਹ ਵਰਤ ਰਹੀਆਂ ਹੈ, ਜਿਹੜਾ ਤੇ ਇੱਕ ਤਾਂ ਜਾਗ੍ਰਿਤ ਅਵਸਥਾ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ, ਅਤੇ ਦੂਸਰੀ ਹੈਗੀ ਹੈ ਜਦੋਂ ਸੋਨੇ ਹਾਂ ਉਸ ਦੇ ਅੰਦਰ ਸੁਪਨ ਅਵਸਥਾ ਹੈ, ਸੁਪਨਾ ਆਉਂਦਾ ਹੈ, ਉੱਥੇ ਵੀ ਜਿਸ ਤਰ੍ਹਾਂ ਇਹ ਬਾਹਰਲੀ ਰਚਨਾ ਵੇਖਦੇ ਹੈ ਉੱਥੇ ਵੀ ਅੰਦਰ ਐਸੀ ਰਚਨਾ ਹੀ ਵਾਹਿਗੁਰੂ ਨੇ ਐਸਾ ਹੀ ਅਵਸਥਾ ਬਣਾਈ ਹੈ, ਉਹ ਸਾਰੀ ਰਚੀ ਜਾਂਦੀ ਹੈ। ਪਰ ਉੱਥੇ ਜਿਹੜੀ ਸੁਪਨ ਅਵਸਥਾ ਹੈ ਉਸ ਦੇ ਵਿੱਚ ਆ ਸਾਡਾ ਜਿਹੜਾ ਸਰੀਰ ਹੈ ਇਹ ਉੱਥੇ ਨਹੀਂ ਹੁੰਦਾ, ਨਾ ਆ ਸੰਸਾਰ ਹੀ ਹੁੰਦਾ ਹੈ ਜੋ ਕੁਛ ਅਸੀਂ ਵੇਖਦੇ ਹਾਂ, ਉੱਥੇ ਨਵਾਂ ਹੀ ਸਭ ਕੁਛ ਹੁੰਦਾ ਹੈ। ਹੁਣ ਜੇ ਵਿਚਾਰ ਬੁੱਧੀ ਨਾਲ ਵਿਚਾਰ ਕਰੋਗੇ ਵੀ ਜਿਹੜੀ ਸੁਪਨ ਅਵਸਥਾ ਹੈ ਇਹ ਸਾਡੇ ਸਰੀਰ ਦੇ ਅੰਗ ਹਨ, ਹੱਥ ਹੈ, ਪੈਰ ਹੈ, ਹੋਰ ਇਹਦੇ ਭਾਗ ਹਨ, ਮਸਤਕ ਹੈ, ਉਹ ਸੁਪਨਾ ਕਿੱਥੇ ਆਉਂਦਾ ਹੈ? ਜੋ ਅਸੀਂ ਇਸ ਆਪਣੀ ਬੁੱਧੀ ਨੂੰ ਦਿਮਾਗ ਨੂੰ ਐਸੀਆਂ ਵਿਚਾਰਾਂ ਦੇ ਵਿੱਚ ਲਾਵਾਂਗੇ ਜਾਂ ਸੁਣਾਂਗੇ ਸੋਚਾਂਗੇ ਅਤੇ ਇਸੇ ਨੂੰ ਹੀ ਇਹਨਾਂ ਗੱਲਾਂ ਬਾਤਾਂ ਨੂੰ ਹੀ ਸੰਸਾਰ ਦਾ ਵਿਚਾਰ ਮਿਲਣਾ ਕਿਹਾ ਜਾਂਦਾ ਹੈ। ਸੰਸਾਰ ਦੇ ਅੰਦਰ ਹੀ ਉਹ ਵਾਹਿਗੁਰੂ ਪਰਮੇਸ਼ੁਰ ਨਿਵਾਸ ਕਰ ਰਿਹਾ ਹੈ, ਉਹ ਗੁਪਤ ਹੈ। ਕਥਾ ਉਹਨਾਂ ਕੋਈ ਗੱਲਬਾਤ ਕਰਨੀ, ਕਹਿਣੀ, ਕਥਨ ਕਰਨਾ, ਸੰਸਾਰਿਕ ਗੱਲਾਂ ਵੀ ਹਨ, ਹੋਰ ਵੀ ਰਾਜਸੀ ਵੀ ਲੜਾਈਆਂ ਪੜ੍ਹਾਈਆਂ ਦੀਆਂ ਵੀ ਗੱਲਾਂ ਹਨ, ਇਹ ਹੈਗੀ ਵਾਹਿਗੁਰੂ ਪਰਮੇਸ਼ਰ ਦੀ ਗੱਲਬਾਤ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਉਹ ਗੁਰਸਿੱਖਾਂ ਨੂੰ ਗੱਲ ਵੀ ਮਿੱਠੀ ਲੱਗਦੀ ਹੈ, ਪਿਆਰੀ ਲੱਗਦੀ ਹੈ, ਅਤੇ ਕਹਿਣ ਵਾਲਾ ਵੀ ਉਹਨਾਂ ਨੂੰ ਚੰਗਾ ਲੱਗਦਾ। ਪਰ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹਨਾਂ ਨੂੰ ਕੋਈ ਇੱਧਰ ਦੀ ਲਗਨ ਹੈ, ਇੱਛਾ ਹੈ ਵੀ ਸਾਨੂੰ ਪਤਾ ਲੱਗੇ ਵਾਹਿਗੁਰੂ ਪਰਮੇਸ਼ਰ ਦਾ। ਦੂਜੇ ਨੂੰ ਨਹੀਂ, ਦੂਜਿਆਂ ਨੂੰ ਜਿੱਥੇ ਕਿਸੇ ਦੀ ਲਗਨ ਲੱਗੀ ਹੋਈ ਹੈ, ਕਿਸੇ ਦਾ ਪ੍ਰੇਮ ਹੈ ਜਾਂ ਵੇਖਣ ਸੁਣਨ ਦੇ ਵਿੱਚ ਉਹਨਾਂ ਨੂੰ ਹੋਰ ਚੰਗੀ ਲੱਗਦੀ ਹੈ, ਜਿਵੇਂ ਜਿਵੇਂ ਕੋਈ ਖਿਆਲ ਹੈ ਜਾਂ ਕਸਮ ਕਰਨ ਵਾਲੇ ਉਹ ਉੱਨੀ ਉੱਨੀ ਉਹਨਾਂ ਨੂੰ ਹੋਰ ਚੰਗੀ ਲੱਗਦੀ ਹੈ, ਹੋਰ ਚੰਗੀ ਲੱਗਦੀ ਹੈ। ਇਹ ਉਸ ਜਗ੍ਹਾ 'ਤੇ ਆਮ ਵਿਚਾਰਵਾਨਾਂ ਨੇ ਜੋ ਇਹ ਸਰੀਰ ਦੀ ਜਾਂ ਸੰਸਾਰ ਸਰੀਰਾਂ ਦੇ ਸਮੁਦਾਇ ਦਾ ਨਾਮ ਹੀ ਸੰਸਾਰ ਹੈ, ਬਹੁਤ ਇਕੱਠ ਹੋ ਗਏ 84 ਲੱਖ ਜੂਨ ਦਾ, ਇਹਦੇ ਵਿੱਚ ਫਿਰ ਹੁਣ ਸਰੀਰ ਦੀ ਗੱਲ ਆਈ ਹੈ ਸਾਰਿਆਂ ਨੂੰ ਮਨੁੱਖਾਂ ਦੇ ਉੱਤਮ ਕਹੀ ਹੈ, ਕਿਉਂਕਿ ਇਸ ਦੇ ਵਿੱਚ ਕੋਈ ਗੱਲਬਾਤ ਉਹਨੂੰ ਸੋਚ ਸਮਝ ਸਕਦਾ ਹੈ ਜਾਂ ਉਪਦੇਸ਼ਾਂ ਨੂੰ ਸੁਣ ਸਕਦਾ ਹੈ। ਹੋਰਨਾਂ ਜੂਨਾਂ ਦੇ ਵਿੱਚ ਦੇਖ ਲਓ ਇੰਨੀ ਲੱਖ ਦੀ ਗਿਣਤੀ, ਫਿਰ 84 ਲੱਖ ਦੀ ਗਿਣਤੀ, ਹੋਰ ਦੇ ਵਿੱਚ ਇਹ ਅਧਿਕਾਰ ਨਹੀਂ ਹੈ। ਇਹ ਬਲ ਬੁੱਧ ਵਿਚਾਰ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਨਹੀਂ ਬਖਸ਼ੀ, ਇਹ ਮਨੁੱਖਾਂ ਦੇ ਵਿੱਚ ਹੀ ਬਖਸ਼ਿਸ਼ ਕੀਤੀ ਹੈ। ਔਰ ਇਸ ਦੇ ਵਿੱਚ ਬਹੁਤ ਸਾਰੀਆਂ ਪਸ਼ੂਆਂ ਪੰਛੀਆਂ ਨਾਲੋਂ ਸਾਨੂੰ ਸੁਤੰਤਰਤਾਈਆਂ ਵੀ ਹਨ ਜੋ ਅਸੀਂ ਆਪਣੀ ਇੱਛਾ ਨਾਲ ਕਰ ਸਕਦੇ ਹਾਂ। ਕਈ ਕੰਮ ਜਿਹੜੇ ਨੇ ਉਹ ਸਾਡੇ ਬਲ ਤੋਂ ਬੁੱਧੀ ਤੋਂ ਬਾਹਰ ਹੈ, ਉਹ ਅਧਿਕਾਰ ਵਾਹਿਗੁਰੂ ਪਰਮੇਸ਼ਰ ਨੇ ਆਪ ਰੱਖੇ ਹੋਏ ਹੈ। ਜਿਸ ਤਰ੍ਹਾਂ ਜੰਮਣਾ ਮਰਨਾ ਆਦਿਕ ਹੈ, ਉਸੇ ਦੀ ਪ੍ਰੇਰਨਾ ਅਨੁਸਾਰ ਸਭ ਕੁਛ ਹੋ ਰਿਹਾ, ਪਸ਼ੂ ਪੰਛੀਆਂ 'ਚ ਵੀ ਉਸਦੇ ਹੁਕਮ 'ਚ ਹੋ ਰਿਹਾ ਹੈ। ਉਹ ਦੱਸਦੇ ਜਿਵੇਂ ਹੁਣ ਸਰੀਰ ਦੇ ਅੰਦਰ ਜਿਹੜੇ ਤਾਂ ਇਧਰ ਖਿਆਲ ਨਹੀਂ ਦਿੰਦੇ ਵੀ ਸਾਡਾ ਉਹ ਤਾਂ ਠੀਕ ਹੈ, ਐਸੇ ਸਕੂਲ ਕਾਲਜ ਹੋਰ ਉਹਨਾਂ ਵਿੱਚ ਪੜ੍ਹਾਈਆਂ ਹੈ, ਸਰੀਰ ਦਾ ਵੀ ਗਿਆਨ ਹੈ ਵੀ ਕੀ ਚੀਜ਼ ਹੈ, ਇਸ ਸਵਸਥ ਕਿਵੇਂ ਰਹਿ ਸਕਦਾ, ਠੀਕ ਕਿਵੇਂ ਰਹਿ ਸਕਦਾ, ਉਹ ਸਿੱਖਿਆ ਦਿੱਤੀਆਂ ਜਾਂਦੀਆਂ ਔਰ ਸਮਝਾਇਆ ਜਾਂਦਾ ਹੈ ਕਿ ਚੰਗਾ ਹੈ, ਤੰਦਰੁਸਤ ਵੀ ਸਭ ਕੁਝ ਚਾਹੁੰਦਾ ਹੈ ਸੁੱਖ ਨੂੰ। ਪਰ ਇਹ ਜਿਹੜੀ ਪਰਮਾਰਥ ਦੀ ਵਿਚਾਰ ਹੈ, ਕੋਸ਼ਿਸ਼ ਤਾਂ ਉਹ ਕਰਦੇ ਨੇ, ਜਿਸ ਤਰ੍ਹਾਂ ਸਰੀਰ ਦੇ ਵੀ ਕਿਸੇ ਆਪਣੇ ਜਿਹੜੇ ਸਰੀਰ ਦੇ ਖੋਜੀ ਹੈ, ਜਿਹਨੂੰ ਸਰੀਰਕ ਖੋਜ ਮੈਡੀਕਲ ਸਾਇੰਸ ਕਹਿ ਦਿੰਦੇ ਹੈ, ਵੀ ਉਹਨਾਂ ਨੇ ਵੱਖੋ ਵੱਖਰੇ ਅੱਖਾਂ ਦੀ ਖੋਜ ਜਿਹੜੀ ਵੀ ਇਹ ਕਿਵੇਂ ਕੰਮ ਕਰਦੀਆਂ, ਇਹਦੇ ਰੋਗ ਕਿਵੇਂ ਦੂਰ ਹੋ ਸਕਣ, ਇਹਨਾਂ ਨੂੰ ਰੋਗ ਲੱਗਦੇ ਕਿਉਂ ਹੈ, ਇਸ ਤਰ੍ਹਾਂ ਹੀ ਦੰਦਾਂ ਦੇ ਹੈ, ਕੰਨਾਂ ਦੇ ਹੈ, ਗਲੇ ਦੇ ਹੈ, ਹੋਰ ਵੀ ਹੈ, ਦਿਲ ਦੇ ਵੀ ਹੈ, ਦਿਮਾਗ ਦੇ ਵੀ ਹੈ, ਉਹ ਵੱਖਰੇ ਵੱਖਰੇ ਚੰਗੀ ਖੋਜ ਹੈ ਵੀ ਉਹਦੀ ਜੇ ਸਮਝ ਆ ਜਾਏ ਤਾਂ ਉਹਨਾਂ ਚੀਜ਼ਾਂ 'ਤੇ ਆਹਾਰ ਵਿਹਾਰ ਠੀਕ ਰੱਖੇ ਅਤੇ ਆਦਮੀ ਬਿਮਾਰ ਨਹੀਂ ਹੋ ਸਕਦਾ। ਜਦੋਂ ਅਸੀਂ ਕੋਈ ਉਹਨਾਂ ਸਿੱਖਿਆਵਾਂ ਦੀ ਜਾਂ ਅਸੂਲਾਂ ਦੀ ਉਲੰਘਣਾ ਕਰਦੇ ਹਾਂ ਖਾਣ ਪੀਣ ਵਿੱਚ ਜਾਂ ਸਵਾਦਾਂ ਦੇ ਵਿੱਚ ਲੱਗਣੇ ਕਰਕੇ, ਅਤੇ ਫਿਰ ਅਸੀਂ ਰੋਗੀ ਹੁੰਦੇ। ਸਤਿਗੁਰੂ ਸਾਹਿਬ ਜੀ ਦਾ ਵੀ ਬਚਨ ਹੈ क्योंकि शरीर की लोड़ है, शरीर तंदुरुस्त होगा, बुद्धि ठीक होगी तो फिर ही संसारक चीज़ा भी समझांगे, जड़िया कोई छड़निया उन्होंने छड़निया माड़िया चीज़ा या दूजे थान जिमें अग है सप है होर जहरीलियां चीज़ा उन्होंने असी नहीं हथ लाते, दूर पिछे हट जाने हैं। बिल्कुल छोटे बच्चों नहीं वो ज्ञात हले होंगे, वे माँ प्यो उन्हों का ख्याल रखते, नाले उन्होंने बुद्धि ये नहीं भी इतने हथ लाना कि नहीं लाना। गुरु महाराज ने भी चंचल मत बारक बपरे की सिर्फ अगन कर मेले, जिहड़ा बिल्कुल छोटा बच्चा है वो हाथ पैर तो हिलाउंदा है पर उन्हें पता नहीं भी अग की इहदा हैगा सड़दूगी या सप भी बड़ा सोहना लगता उन्हें हाथ लाऊगा। वो माता पिता ही उन्हां दी रक्षा करते थे, समझाते वेखी हथ नहीं जो दुख हो फिर तो हटूगा या रहूगा। इस तरह ही ये बच्चा उन्हें इन्नी सूझ समझ है नहीं। साडे भी जीव आत्मा चाहे शरीर माई भाई का है दोनों उन्होंने जे ऐसी सूझ नहीं ना है तो बारक ही है। हम बारक हर प्रभु के है इने तीजा चंगे चीज भगत जी ने कहा हथ न लाई कसुंभड़े जल जासी टुबला, वेखी कितने कसुंभी रंग हुंदा बड़ा सोहना पीले जे रंग का भी भा चमकील चंकी है। इस तरह ही जिहड़ा पराया चंगा रूप रंग वेख के जे उहदा संकल्प करेगा तो तेरा जीवन जिहड़ा सड़ बल जाऊगा, सड़ बल की जाना उहदे च गुण एक नहीं रहना, अवगुण आ जाणगे, अवगुण आने करके फिर शरीर भी दुखी होगा। जे संतोख रखेगा उहदे फिर वाहिगुरु परमेश्वर ने इहदे साधन भी बनाए हुए हैं कि इन्हां नियमां दे विच रहो माई भाई। ये चंगा साडा इत्थे भी सत्कार होगा जिस वाहिगुरु परमेश्वर ने सिख्या दिती है, जो असीं मन्नांगे तो वह भी प्रसन्न होगा। जिवें एक वाहिगुरु परमेश्वर वालों कुदरती नियम है सब वास्ते कि जेड़ा किसे दी कोई आग्या मनदा है वो जेड़ा उहदे ते वो प्रसन्न हो जाता, खुश हो जाता। इस करके जे वो सिख्या तो सानू दिती है वाहिगुरु परमेश्वर ने भाई तुसीं ठीक है, शरीर थोड़े बनाए है, हाँ जी आपे नर आपे फुनारी आपे सार आप ही पासा गुरमुख संगत सदा विचारो वाह वाह का वड़ा तमाशा। इन्हां निजमां विच ही रहो, इन्हां द्वारा निजमां द्वारा वाहिगुरु परमेश्वर ने जो इस विच सुख रखे हैं या वस्तुओं में सुख रखे हैं उन्हां द्वारा फिर कहिंदे भी देखो हिसाब नाल अंदाजे नाल देखो, नाले तो थोड़ा सत्कार होगा। जो हम माता पिता जब तो पहला ने उन्होंने बच्चे है अगे बड़े होंगे है फिर उन्होंने वास्ते उस संबंध की योग्यता समझ के प्रवृत्त होंगे है, फिर संबंध हो जाता है, फिर संबंध होकर फिर उन्होंने बच्चे वो माँ प्यो बन जाते हैं। जे तो उन्हां नियमां दे विच असीं जिहड़े वाहिगुरु परमेश्वर ने शरीर दे विच बल रखे है, बुद्धि रखी हुई है, जे तो उहदी ठीक वरतों करांगे वो सानू वरतों मैडिकल साइंस शरीरक शिक्षा तो वो लोग इधरले पासे वाहिगुरु परमेश्वर ने उन्हां नूं बुद्धि दित्ती है, दिमाग दित्ता है, उन्हां तों सानू पता लगदा है, जे आप नहीं पता लगदा ਫਿਰ ਆਹ ਚੀਜ਼ਾਂ ਸਾਡੇ ਖਾਣ ਵਾਲੀਆਂ ਠੀਕ ਨੇ, ਆਹ ਚੀਜ਼ਾਂ ਨਹੀਂ ਹੈ, ਉਹਨਾਂ ਦੇ ਹੁੰਦਿਆਂ ਹੋਇਆਂ ਵੀ ਫਿਰ ਵਾਹਿਗੁਰੂ ਪਰਮੇਸ਼ਰ ਨੇ ਵੇਖ ਲਓ ਜੀਭ ਦਿੱਤੀ ਹੈ। ਜੀਭ ਦੇ ਉੱਤੇ ਐਸੀ ਇੱਕ ਮਾਸ ਦਾ ਹੀ ਟੁਕੜਾ ਆ, ਐਸੀ ਉਸਨੇ ਨਾੜੀਆਂ ਹੋਰ ਸਭ ਚੀਜ਼ਾਂ ਬਣਾ ਦਿੱਤੀਆਂ ਨੇ। ਛੇ ਰਸ ਹੈ ਦੁਨੀਆਂ ਦੇ ਵਿੱਚ, ਵੱਖੋ ਵੱਖਰੇ ਉਹ ਗ੍ਰਹਿਣ ਕਰਨਗੇ। ਜੇ ਫਰਕ ਪੈ ਜਾਏ ਜ਼ਬਾਨ ਦੇ ਵਿੱਚ, ਛਾਲੇ ਹੋ ਜਾਣ ਜਾਂ ਹੋਰ ਚੀਜ਼ ਹੋ ਜਾਏ, ਫਿਰ ਦੁਖੀ ਵੀ ਹੁੰਦੇ ਹੈ ਅਤੇ ਉਹ ਆਨੰਦ ਵੀ ਨਹੀਂ ਆਉਂਦਾ। ਅਤੇ ਦੂਸਰੇ ਪਾਸੇ ਇਹ ਸਾਡੀ ਗੱਲ ਦੇ ਵਿੱਚ ਦੂਜੇ ਪਾਸੇ ਲੱਗਦੇ ਕਿਉਂ ਆ, ਸਮਝ ਸੋਚ ਕੇ ਜਿਵੇਂ ਕਵੀ ਪੰਡਿਤ ਜੀ ਨੇ ਲਿਖਿਆ, ਉਹ ਰਾਮ ਚੰਦਰ ਜੀ ਦੇ ਉਪਾਸ਼ਕ ਸਨ, ਰਘਵੀਰ ਦੇ ਹਮ ਜਾਣਤ ਵੀ ਪਬ ਭੋਗ ਸੋ ਰੋਗ ਬੁਰੇ ਤੇ ਬੁਰੇ। ਹੇ ਵਾਹਿਗੁਰੂ ਪਰਮੇਸ਼ਰ ਰਾਮ ਜੀ, ਕਿ ਜਿਹੜੇ ਬਹੁਤੇ ਸਵਾਦਾਂ ਵਿੱਚ ਪੈਣਾ ਅਤੇ ਬਹੁਤੇ ਖਾਣ ਪੀਣ ਦੇ ਵਿੱਚ ਪੈ ਜਾਣਾ, ਅਸੀਂ ਜਾਣਦੇ ਵੀ ਹਾਂ ਵੀ ਇਹ ਮਾੜੇ ਹੈ, ਪਰ ਪੂਰਵ ਪਾਪਨ ਕੇ ਬਲ ਤੇ ਮਨ ਮੋਰ ਪਦਾਰਥ ਔਰ ਤਰ, ਮਨ ਨੂੰ ਮੋੜਦੇ ਵੀ ਹੈ ਫਿਰ ਵੀ ਉਹ ਜਿਹੜੇ ਪਿਛਲੇ ਪਾਪ ਨੇ ਨਾ ਕਰਮ ਕੀਤੇ ਹੋਏ ਹੈ, ਉਲਟ ਪੁਲਟ ਸੰਸਕਾਰ ਪਏ ਹੋਏ ਹੈ, ਉਹ ਮੱਲੋ ਮੱਲੀ ਖਿੱਚ ਕੇ ਲੈ ਜਾਂਦੇ ਹੈ, ਉਹਨਾਂ ਵਿੱਚ ਸਵਾਦ ਹੈ। ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਭਗੋਵੇ। ਮਾਏ ਮਾਤ ਪਿਤਾ ਬਿਨ ਬਾਲ ਨਾ ਹੋਈ ਸੰਤਾਨ ਨਹੀਂ ਹੋ ਸਕਦੀ ਸੰਬੰਧ ਤੋਂ ਬਿਨਾਂ, ਪਰ ਜੇ ਉਹਦੇ ਵਿੱਚ ਖਚਿਤ ਹੀ ਹੋ ਜਾਵਾਂਗੇ ਤਾਂ ਫਿਰ ਮਰਾਂਗੇ ਹੀ, ਕਿਤੇ ਖਪ ਟੁੱਟਾ ਦੇ ਕਾਰ ਜੇ ਪਰਾਏ ਘਰ ਵੱਲ ਜੇ ਹੋਰ ਹੋਊਗੀ ਫਿਰ ਉਹ ਤਾਂ ਵੀ ਵਾਹਿਗੁਰੂ ਪਰਮੇਸ਼ਰ ਨੇ ਡਰ ਪੈ ਵੀ ਦਿੱਤਾ, ਤੁਹਾਨੂੰ ਦੁੱਖ ਹੋਣਗੇ, ਇੱਥੇ ਵੀ ਦੁੱਖ ਹੁੰਦਾ ਆ ਅਤੇ ਅੱਗੇ ਪ੍ਰਲੋਕ ਵਿੱਚ ਵੀ, ਜਿਵੇਂ ਨਿਖਿਧ ਚੀਜ਼ਾਂ ਜਿਹੜੀਆਂ ਨੇ ਹੈ ਉਹ ਕਹਿੰਦੇ ਬਣਾ ਕਿਉਂ ਵਾਹਿਗੁਰੂ ਨੇ ਦਿੱਤੀਆਂ, ਉਹ ਬਣਾਈਆਂ ਇਸ ਵਾਸਤੇ ਨੇ ਵੀ ਬੁੱਧੀ ਵੀ ਤੈਨੂੰ ਦਿੱਤੀ ਹੈ, ਦੂਸਰੇ ਵੀ ਹੈ, ਸੁਤੰਤਰਤਾ ਵੀ ਹੈ ਇਸ ਦੇ ਵਿੱਚ, ਵੀ ਤੂੰ ਆਪ ਸੋਚ ਸਮਝ ਕੇ ਉਹਨਾਂ ਚੀਜ਼ਾਂ ਨੂੰ ਛੱਡ ਅਤੇ ਚੰਗੇ ਪਾਸੇ ਲੱਗ, ਨਹੀਂ ਤਾਂ ਫਿਰ ਦੁਖੀ ਇੱਥੇ ਵੀ ਹੁੰਦੇ ਹਾਂ ਅਸੀਂ। ਜਿਵੇਂ ਹੈ ਮਨ ਜਿਸ ਵੇਲੇ ਦੁਖੀ ਹੁੰਦਾ ਹੈ, ਕਦੇ ਸੋਚਿਆ ਇਸ ਗੱਲ ਨੂੰ ਵੀ ਕਿ ਦੁਖੀ ਹੋਏ ਮਨ ਨੂੰ ਸੁੱਖ ਕਿਉਂ ਨਹੀਂ ਪ੍ਰਤੀਤ ਹੁੰਦਾ, ਸੁੱਖ ਨੂੰ ਚਾਹੁੰਦੇ ਹਾਂ ਉਦੋਂ। ਸਰੀਰ ਦਾ ਸੰਬੰਧ ਹੈ ਮਨ ਦੇ ਨਾਲ, ਮਨ ਇੱਕ ਗਿਆਨ ਸ਼ਕਤੀ ਹੈ, ਉਹ ਸਮਝ ਕਰਦੀ ਹੈ, ਜਿਸ ਤਰ੍ਹਾਂ ਮੋਟੀ ਸਮਝ ਵਾਸਤੇ ਆਪਣੀ ਚਮੜੀ ਹੈ, ਚਮੜੀ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਤੱਤਾ ਠੰਡਾ ਅਤੇ ਕੂੜਾ ਅਤੇ ਸਖਤ, ਇਹ ਕਰੜੀ ਚੀਜ਼ ਹੈ, ਇੱਕਦਮ ਇੱਕ ਸਕਿੰਟ ਦੇ ਵਿੱਚ ਵੀ, ਇੱਕ ਸਕਿੰਟ ਦੇ ਨਾਲੋਂ ਵੀ ਪਹਿਲਾਂ ਉਹਦਾ ਗਿਆਨ ਹੋਣ ਕਰ ਦੇਣਾ, ਐਸੀ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ। ਇਸ ਕਰਕੇ ਵੀ ਜੇ ਅੱਗ ਹੈ ਤਾਂ ਉਹਨੂੰ ਮਾੜੇ ਹੱਥ ਨਾ ਲਾਈ, ਇੱਕਦਮ ਪਿੱਛੇ ਹਟ। ਇੱਥੋਂ ਤੱਕ ਵਾਹਿਗੁਰੂ ਪਰਮੇਸ਼ਰ ਨੇ ਇਹ ਜਿਹੜੀ ਸੂਝ ਸਮਝ ਹੈ ਅਤੇ ਵਿਚਾਰ ਹੈ, ਇਹ ਸਭ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਆਈ ਹੈ ਜਿਹਨੂੰ ਗਿਆਨ ਕਹਿੰਦੇ ਹੈ। ਇਹ ਸੰਸਾਰਿਕ ਗਿਆਨ ਹੈ, ਸਰੀਰਕ ਗਿਆਨ ਹੈ, ਸਮਝ ਸੂਝ ਹੈ। ਪਹਿਲਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਨੂੰ ਸੂਝ ਸਮਝ ਕੇ ਫਿਰ ਅੱਗੇ ਉਸ ਕਿਉਂ ਸੂਖਮ ਹੈ, ਗੰਭੀਰ ਹੈ, ਗੁਪਤ ਹੈ, ਉਹ ਇੱਥੋਂ ਹੀ ਹੁਣ ਲੈ ਲਓ ਵੀ ਜਿਹੜਾ ਗਿਆਨ ਜਾਂ ਹੋਰ ਚੀਜ਼ ਹੈ ਇੱਕ ਰੇਤ ਦੇ ਕਿਣਕੇ ਹੈ, ਰੇਤ ਦੇ ਕਿਣਕਿਆਂ ਨਾਲੋਂ ਵੀ ਸਾਡੇ ਸਰੀਰ ਦੇ ਅੰਦਰ ਸੂਖਮ ਵਸਤੂਆਂ ਐਸੀਆਂ ਹਨ ਜੈਸੇ ਜਤ ਪਹਾਰਾ, ਜਿਹਨੂੰ ਬ੍ਰਹਮਚਰਜ ਕਹਿੰਦੇ ਆ, ਬੜਾ ਅਮੋਲਿਕ ਹੈ। ਪਰ ਇਹਨੂੰ ਅਸੀਂ ਐਵੇਂ ਨਸ਼ਟ ਕਰੀ ਜਾਂਦੇ। ਜਦ ਤਾਈਂ ਉਹ ਨਹੀਂ ਨਾ ਆਉਂਦਾ, ਉਦੋਂ ਤਾਈਂ ਉਹ ਹੌਲੀ ਹੌਲੀ ਆਊਗਾ। ਜਵਾਨ ਅਵਸਥਾ ਹੈ, ਬਚਪਨ ਦੇ ਵਿੱਚ ਕੁਛ ਹੋਰ ਹੈ, ਬੁਢੇਪੇ ਵਿੱਚ ਘੱਟਦੀ 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 ਜਾਂਦੀ ਹੈ। ਔਰ ਚੰਗੀ ਵਿਚਾਰ ਹੋਊਗੀ, ਹੋਰ ਘਟੂਗੀ। ਵਾਹਿਗੁਰੂ ਪਰਮੇਸ਼ਰ ਦੇ ਅੱਗੇ ਅਰਦਾਸ ਕਰਾਂਗੇ, ਹੋਰ ਘਟੂਗੀ, ਬ੍ਰਹਮਚਰਜ ਆਵੇਗਾ, ਸ੍ਰੇਸ਼ਟ ਗੁਣ ਆਉਣਗੇ। ਪਰ ਜਿਹਨਾਂ ਸ੍ਰੇਸ਼ ਗੁਣ ਆਏ ਹੋਏ ਹਨ, ਪਤਾ ਲੱਗ ਜਾਂਦਾ ਵੀ ਇਹ ਬੰਦਾ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ, ਚੋਰੀ ਕਰਦਾ ਹੈ ਕਿ ਹੇਰਾਫੇਰੀ ਕਰਦਾ ਹੈ। ਜਿਹੜਾ ਚੰਗਾ ਆਦਮੀ ਹੈ ਉਹ ਤਾਂ ਬਚਦਾ ਹੈ, ਕਿ ਜਿਹੜਾ ਅਮਲਾਂ ਦੇ ਵਿੱਚ ਲੱਗਿਆ ਵੀ ਉਹਦਾ ਤਾਂ ਮਾੜਾ ਹੀ ਨਤੀਜਾ ਹੈ। ਇੱਥੇ ਦੇਖਦੇ ਹਾਂ ਵੀ ਅਮਲ ਖਾਂਦੇ ਖਾਂਦੇ ਜਾਂ ਅਖੀਰ ਉਹਨਾਂ ਦੀ ਮੌਤ ਹੈ, ਜਿਗਰ ਮੇਦੇ ਖਰਾਬ ਹੋ ਜਾਂਦੇ। ਹਾਂ, ਚਾਰ ਕੁ ਦਿਨ ਉਹ ਅਨੰਤ ਅਨੰਤ ਬਹੁਤ ਵੱਧ ਜਾਂਦਾ ਹੈ। ਕਈ ਤਰ੍ਹਾਂ ਦੇ ਅਮਲ ਐਸੇ ਵਾਹਿਗੁਰੂ ਪਰਮੇਸ਼ਰ ਨੇ, ਪਰ ਫਿਰ ਵੀ ਦੁਖੀ ਹੋਏ ਜੇ ਕੋਈ ਕਹੇ ਜ਼ਹਿਰਾਂ ਕਿਉਂ ਬਣਾਤੀਆਂ ਵਾਹਿਗੁਰੂ ਪਰਮੇਸ਼ਰ ਨੇ। ਕਈ ਦੇਖ ਲਓ ਐਸੇ ਜ਼ਹਿਰੀਲੇ ਜ਼ਹਿਰਾਂ ਨੇ ਉਹ ਆਦਮੀ ਦੀ ਸੁਰਤ ਨੂੰ ਗੁੰਮ ਕਰ ਦਿੰਦੇ ਹੈ। ਡਾਕਟਰਾਂ ਨੇ ਓਪਰੇਸ਼ਨ ਕਰਨਾ, ਉਹ ਟੀਕਾ ਲਾਉਂਦੇ ਹੈ ਅਤੇ ਉਹਨੂੰ ਸਾਨੂੰ ਤਕਲੀਫ ਨਹੀਂ ਹੁੰਦੀ, ਹੈ ਤਾਂ ਇਸ ਵਾਸਤੇ ਹੈ। ਫਿਰ ਅਸੀਂ ਉਹਨਾਂ ਦਾ ਦੁਰਉਪਯੋਗ ਕਰ ਰਹੇ ਹਾਂ। ਸੋ ਇਹ ਜਿੰਨਾ ਵੀ ਗਿਆਨ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਇਹੋ ਜਿਹਾ ਸਰੀਰ ਨਹੀਂ ਹੈ, ਇਹੋ ਜਿਹਾ ਸਾਡਾ ਹੈ ਜਾਂ ਹੋਰ ਪਸ਼ੂਆਂ ਪੰਛੀਆਂ ਦੇ। ਅਤੇ ਇਸੇ ਤਰ੍ਹਾਂ ਹੀ ਜਿਹੜਾ ਸੂਖਮ ਸਰੀਰ ਹੈ ਉਹਦੀ ਵਿਚਾਰ ਅੱਗੇ ਤੋਂ ਅੱਗੇ ਹੁੰਦੀ ਰਹਿਣੀ। ਕਥਾ ਕਿਹੜਾ ਵੀ ਸਮਾਪਤ ਹੋ ਜਾਂਦੀ ਅੱਗੇ ਤੋਂ ਅੱਗੇ ਉਸ ਦੀਆਂ ਵਿਚਾਰਾਂ, ਅਤੇ ਮਨ ਦੇ ਨਾਲ ਫਿਰ ਜਿਹੜੀ ਵਿਚਾਰ ਲੈ ਕੇ ਆਇਆ ਉਹਨੂੰ ਸਾਂਭ ਕੇ ਰੱਖਣਾ, ਸਾਂਭ ਕੇ ਰੱਖਣਾ ਹੋਰ ਪਾਸੇ ਉਹ ਜਿਹੇ ਆਦਮੀਆਂ ਦੇ ਨਾਲ, ਉਹਨਾਂ ਦੇ ਬੋਲਣ ਚੱਲਣ ਤੋਂ ਦੂਰ ਰਹਿਣਾ, ਉਹਨਾਂ ਦੇ ਬੈਠਣ ਉੱਠਣ ਤੋਂ ਵੀ ਦੇਰ ਰਹਿਣਾ। ਨਹੀਂ ਤਾਂ ਇੱਥੇ ਸੁਣੀ ਉੱਥੇ ਹੋਰ ਹੋ ਜਾਊਗੀ, ਨਿਕਲ ਜਾਊਗੀ। ਉਹ ਕਹਿੰਦੇ ਨਿਕਲ ਗਈ, ਨਿਕਲ ਤਾਂ ਆਪੇ ਗਈ। ਜਦੋਂ ਦੂਸਰੇ ਨਾਲ ਉਹ ਸੰਸਕਾਰ ਅੰਦਰ ਗਏ, ਦੂਸਰੇ ਭੁੱਲ ਗਏ। ਅਸੀਂ ਮਾੜੇ ਮੋਟੇ ਯਾਦ ਰਹੇ, ਜੇ ਉਹੀ ਜੀ ਹੀ ਕੋਸ਼ਿਸ਼ ਕਰੇ, ਨਹੀਂ ਤਾਂ ਆਪ ਹੀ ਉਹ ਤੋਂ ਦੂਰ ਤਾਂ ਰਹਿ ਸਕਦਾ ਹੈ। ਜਿੰਨਾ ਕੁ ਆਪਣਾ ਲੋਕਾਂ ਨਾਲ ਕੰਮ ਹੈ ਉਹਨਾਂ ਬੋਲੋ ਚੱਲੋ, ਅਤੇ ਬਾਕੀ ਉੱਧਰ ਲੱਗੇ ਰਹੋ। ਅਤੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਗਿਆਨ ਦਿੱਤਾ ਹੈ, ਅੱਖਾਂ ਦੇ ਵਿੱਚ ਵੇਖਣ ਦਾ ਗਿਆਨ ਦਿੱਤਾ ਹੈ, ਕੰਨਾਂ ਦੇ ਵਿੱਚ ਸੁਣਨ ਦਾ ਗਿਆਨ ਦਿੱਤਾ ਹੈ, ਜੋ ਵਾਹਿਗੁਰੂ ਪਰਮੇਸ਼ਰ ਕਹਿੰਦਾ ਹੈ ਵੀ ਚੰਗੀਆਂ ਗੱਲਾਂ ਸੁਣੋ ਅਤੇ ਚੰਗਾਈ ਚੀਜ਼ ਨੂੰ ਵੇਖੋ ਅਤੇ ਬੁੱਧੀ ਦੇ ਨਾਲ ਵਿਚਾਰ ਕਰੋ, ਤੁਹਾਡੀ ਤਰੱਕੀ ਹੁੰਦੀ ਹੁੰਦੀ ਐਸੀ ਬੁੱਧੀ ਬਣ ਜਾਏਗੀ ਵੀ ਉਹ ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਹੈ, ਤੁਹਾਨੂੰ ਆਨੰਦ ਆਉਣ ਲੱਗ ਪਊਗਾ। ਕੇਵਲ ਕਥਾ ਦੀ ਵਿਚਾਰ ਵਿੱਚ ਹੀ ਨਹੀਂ, ਤੁਰਿਆਂ ਫਿਰਦਿਆਂ ਵੀ, ਕੰਮ ਕਰਦਿਆਂ ਵੀ ਆਨੰਦ ਨੂੰ ਸਾਰੇ ਹੀ ਭਾਲਦੇ ਹੈ। ਅਤੇ ਗਿਆਨ ਸੂਝ ਸਮਝ ਉਹ ਵਾਹਿਗੁਰੂ ਗਿਆਨ ਸਰੂਪ ਹੈ। ਚਲੋ ਜੇ ਨਾ ਵੀ ਬੁੱਧੀ ਸਮਝ ਆਵੇ ਕਿਸੇ ਦੀ ਤਾਂ ਕਿਸੇ ਦੇ ਜੇ ਆਊ ਵੀ, ਗਿਆਨ ਸਰੂਪ ਕਹਿ ਤਾਂ ਦਿੱਤਾ ਮੈਂ ਵੀ ਗਿਆਨ ਸਰੂਪ ਹੈ, ਫਿਰ ਬੈਠ ਕੇ ਵੀ ਗਿਆਨ ਸਰੂਪ ਜਿਹੜੀ ਸਮਝ ਹੈ, ਸਮਝ ਕਹਿ ਦਿਓ, ਗਿਆਨ ਕਹਿ ਦਿਓ, ਐਸਾ ਗਿਆਨ ਪਦਾਰਥ ਨਾਮ ਗੁਰਮੁਖ ਭਾਵ ਰਸ ਰਸ ਮਾਨ, ਉਹਦਾ ਮੰਨਣ ਕਰਨਾ, ਉਹਨੂੰ ਮਾਣ ਦੂਜੇ ਪਾਸੇ ਜਾਂਦਾ ਤਾਂ ਉਹਦੇ ਪਾਸੇ ਹਟਾਉਣਾ। ਸੋ ਵਾਹਿਗੁਰੂ ਗਿਆਨ ਸਰੂਪ ਹੈ ਅਤੇ ਸੁਖ ਸਰੂਪ ਹੈ ਇਹ, ਅਤੇ ਇਸੇ ਕਰਕੇ ਉਹਨੂੰ ਵੀ ਸੁਖ ਸਰੂਪ ਇੱਕੋ ਓਂਕਾਰ ਠੀਕ ਹੈ। ਉੱਥੇ ਉਪਦੇਸ਼ ਹੋ ਤਾਂ ਥੋੜ੍ਹੇ ਅੱਧੇ ਘੰਟੇ 'ਚ ਜਾਂ ਦੋ ਘੰਟਿਆਂ ਦੇ ਵਿੱਚ ਅਮਰ ਛਕਾਇਆ ਅਤੇ ਉਹ ਆਪਣੇ ਵੀ ਉਹਨਾਂ ਨੇ ਸਿੱਖਿਆ ਦਿੱਤੀ, ਪਰ ਉਸਦੀ ਵਿਚਾਰ ਫਿਰ ਗੁਰਮੁਖਾਂ ਦੇ ਨਾਲ ਸੁਸੰਗਤ ਦੇ ਵਿੱਚ ਕਰੀ ਜਾਣੀ ਹੈ। ਅਤੇ ਉਸ ਨੂੰ ਜਿਹੜੇ ਮੰਨਣ ਕਰਨ ਵਾਲੇ ਨੇ, ਕੰਖੀ ਇੱਕ ਹੈ ਦਰਸ ਤੁਹਾਰ, ਇਹ ਨਹੀਂ ਵੀ ਤੁਸੀਂ ਇਹੀ ਪਾਲੋਗੇ ਵੀ ਕੋਈ ਐਸਾ ਹੀ ਪੂਰਨ ਹੋਵੇ ਜਿਹੜਾ ਜਾਂ ਹੋਰ ਚੀਜ਼ ਠੀਕ ਹੈ ਅੱਗੇ ਤੋਂ ਅੱਗੇ ਅਵਸਥਾ ਵਾਲੇ ਨੇ। ਗੁਰਬਾਣੀ ਤਾਂ ਪੂਰਨ ਹੀ ਹੈ, ਉਹ ਵੀ ਪੂਰਨ ਹੈ ਵਾਹਿਗੁਰੂ ਪਰਮੇਸ਼ਰ ਦੀ। ਇੰਨੇ ਉਪਦੇਸ਼ ਲਓ ਉਹਨਾਂ ਦੇ ਵਿੱਚ ਤਾਂ ਸਾਡੇ ਵਿੱਚ ਤਾਂ ਹੁਣ ਤਾਈਆਂ ਹੋ ਸਕਦੀਆਂ ਵਿਚਾਰਾਂ ਵਿੱਚ ਉਪਦੇਸ਼ਾਂ ਦੇ ਵਿੱਚ, ਪਰ ਇਹ ਜਿਹੜੀ ਗੁਰਬਾਣੀ ਹੈ ਵਾਹਿਗੁਰੂ ਪਰਮੇਸ਼ਰ ਦੀ ਹੈ। ਇਸ ਕਰਕੇ ਇਸ ਦਾ ਵਿਚਾਰ ਵੀ ਜਿਹੜੇ ਮੰਨਣ ਕਰਨ ਵਾਲੇ ਹੈ ਔਰ ਸ਼ੁੱਧ ਵਿਚਾਰ ਕਰਨ ਵਾਲੇ ਹੈ, ਆਪਣੇ ਦੇਹ ਦਾ ਮੰਨਣ ਕਰਾਉਣ ਵਾਲੇ ਨਹੀਂ ਹੈ। ਸੋ ਵਾਹਿਗੁਰੂ ਪਰਮੇਸ਼ਰ ਗਿਆਨ ਸਰੂਪ ਹੈ ਤੇ ਉਹ ਸਦਾ ਸਦਾ ਹੀ ਉਹ ਜਿਹਾ ਸਰੀਰ ਤਾਂ ਰਹਿੰਦਾ ਹੀ ਨਹੀਂ ਹੈ, ਨਾ ਮਨ ਨੇ ਰਹਿਣਾ ਹੈ, ਨਾ ਇਹਨਾਂ ਦੂਸਰੀਆਂ ਚੀਜ਼ਾਂ ਨੇ ਰਹਿਣਾ ਹੈ, ਅਤੇ ਬੁੱਧੀ ਵੀ ਇੱਕੋ ਜਿਹੀ ਨਹੀਂ ਰਹਿੰਦੀ। ਕਹਿੰਦੀ ਬੁੱਧੀ ਮੇਰੀ ਕਮਜ਼ੋਰ ਹੋ ਗਈ ਇਸ ਵੇਲੇ ਮੇਰਾ, ਉਹ ਕਹਿੰਦਾ ਉਹ ਗੱਲ ਨਾ ਮੇਰੇ ਨਾਲ ਕਰ, ਮੈਨੂੰ ਬਹੁਤ ਗਰਮੀ ਲੱਗੀ ਹੈ, ਮੇਰਾ ਦਿਮਾਗ ਠੀਕ ਨਹੀਂ ਹੈ, ਕੋਈ ਪਾਣੀ ਪੂਣੀ ਪਿਆਓ ਠੰਡਾ ਠੁੰਡਾ, ਅਤੇ ਫਿਰ ਆਪੇ ਉਹ ਨਾੜੀਆਂ ਨਾਲ ਉਹਦਾ ਸੰਬੰਧ ਹੈ। ਨਹੀਂ ਤਾਂ ਬਹੁਤੀ ਤਿਉਹਾਰ ਲੱਗੇ ਅਤੇ ਜ਼ੁਬਾਨ ਵੀ ਰੁਕ ਜਾਂਦੀ ਹੈ। ਸਾਡਾ ਤਾਂ ਇਹ ਹੈ ਪਦਾਰਥਾਂ ਦੇ ਆਧਾਰ 'ਤੇ ਹੀ ਹੈ, ਸਾਰਾ ਸਰੀਰ ਵੀ ਮਨ ਬੁੱਧ ਵੀ, ਅਤੇ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਆਧਾਰ ਦੇਣ ਵਾਲਾ ਹੈ, ਉਹ ਇਹਨਾਂ ਤੋਂ ਸੁਤੰਤਰ ਹੈ। ਜਿਸ ਵੇਲੇ ਅਸੀਂ ਉੱਧਰਲੇ ਪਾਸੇ ਉਹਦਾ ਚਿੰਤਨ ਕਰਾਂਗੇ ਜਾਂ ਸੁਖਾਲੇ ਰੂਪ ਦੇ ਵਿੱਚ ਇਉਂ ਸਮਝ ਲਓ ਵੀ ਜਿਵੇਂ ਕੋਈ ਕਥਾ ਵਾਰਤਾ ਇਤਿਹਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਵੀ ਉਹ ਤਾਂ ਇਸ ਤਰ੍ਹਾਂ ਦੇ ਸੀਗੇ, ਉਹਨਾਂ ਦਾ ਨਾ ਭੁੱਖ ਨਾ ਤੇਹ ਨਾ ਹੋਰ ਜਾਂ ਨਾ ਦੁੱਖ ਨਾ ਹੋਰ, ਪਾਣੀ 'ਤੇ ਵੀ ਰਹਿਣ ਤੁਰੇ ਜਾਣ ਅਤੇ ਆਕਾਸ਼ਾਂ 'ਚ ਵੀ ਤੁਰੇ ਜਾਣ ਅਤੇ ਪਤਾਲਾਂ 'ਚ ਵੀ ਚਲੇ ਜਾਣ। ਉਹ ਇੱਕ ਵਾਹਿਗੁਰੂ ਪਰਮੇਸ਼ਰ ਨੇ ਅਹੁਦੀ ਸਰੂਪ ਦੇ ਵਿੱਚ ਹੱਥ ਸਰੂਪ ਦੇ ਵਿੱਚ ਦਿਖਾਇਆ ਵੀ ਐਸੀ ਵਾਹਿਗੁਰੂ ਵੱਲੋਂ ਜਿਹੜਾ ਲੱਗਦਾ ਹੈ ਉਸੀ ਹੋ ਜਾਂਦਾ, ਉਹਨੂੰ ਨਾ ਜਨਮ ਹੈ ਅਤੇ ਨਾ ਮਰਨ ਹੈ, ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਭੀਨ। ਉਹਦੇ ਗੁਣ ਜਿਹੜੇ ਨੇ ਉਹ ਸੁਣ ਕੇ ਸਭ ਜਿੰਨੇ ਵੀ ਗੁਣ ਹੈ, ਅੰਡਜ ਖਾਣੀ ਵਿੱਚ ਹੈ, ਜੀਰਜ ਖਾਣੀ ਵਿੱਚ ਹੈ, ਬਨਸਪਤੀ ਵਿੱਚ ਹੈ, ਉਹ ਸਭ ਵਾਹਿਗੁਰੂ ਦੇ ਕੋਈ ਗਿਣ ਸਕਦਾ? ਉਹ ਨਹੀਂ ਪਤਾ ਲੱਗ ਸਕਦਾ ਵੀ ਵਾਹਿਗੁਰੂ 'ਚ ਗੁਣ ਕੋਈ ਹੈਗਾ ਤਾਂ ਐਵੇਂ ਸਾਡਾ ਤਾਂ ਵੀ ਰਹਿੰਦਾ ਵੀ ਹੋਰੇ ਹੈ ਕਿ ਨਹੀਂ ਹੈ। ਪਰ ਜਦੋਂ ਐਸੀ ਵਿਚਾਰ ਕਰਾਂਗੇ ਵੀ ਜਿੰਨੇ ਗੁਣ ਹੈ ਜਾਂ ਆਪਣੇ ਸਰੀਰ ਦੀ ਵਿਚਾਰ ਕਰਾਂਗੇ ਤਾਂ ਫਿਰ ਉਸਦਾ ਇਸ ਤਰ੍ਹਾਂ ਉਸਨੂੰ ਯਾਦ ਕਰਨ ਦੇ ਨਾਲ ਫਿਰ ਉਹ ਆਪਣੇ ਜੇ ਚੰਗੀ ਚੀਜ਼ ਨੂੰ ਯਾਦ ਕਰੋ ਤਾਂ ਚੰਗੇ ਹੀ ਅੰਦਰ ਸੰਸਕਾਰ ਪੈਂਦੇ ਹੈ, ਭੈੜੀਆਂ ਚੀਜ਼ਾਂ ਨੂੰ ਵੇਖੋ ਭੈੜੇ ਸੰਸਕਾਰ ਪੈਂਦੇ ਹੈ, ਚੰਗੀਆਂ ਚੀਜ਼ਾਂ ਨੂੰ ਵੇਖੋ ਗੁਰਮੁਖਾਂ ਨੂੰ ਵੇਖੋ। ਕਈ ਸੰਸਾਰ ਦੇ ਵਿੱਚ ਆਦਮੀ ਐਸੇ ਕਹਿੰਦੇ ਇਹ ਮੱਥੇ ਲੱਗੇ ਅੱਜ ਨਹੀਂ ਕੰਮ ਹੁੰਦਾ, ਕੋਈ ਚੰਗਾ ਆਦਮੀ ਕੰਮ ਲੱਗੇ ਵੀ ਅੱਜ ਕੰਮ ਸੌਰ, ਐਸੀਆਂ ਵਿਚਾਰਾਂ ਵੀ ਸੰਸਾਰ ਦੇ ਵਿੱਚ ਨੇ।